ਚੌਥੀ ਵਾਰ ਦੀ ਛੇਵੀਂ ਪੌੜੀ ਵਿੱਚ ਅੰਮ੍ਰਿਤ ਬਚਨ ਉਚਾਰਨ ਕਰਦਿਆਂ ਹੋਇਆਂ ਕੈਸੀਆਂ ਦਲੀਲਾਂ ਤੇ ਪ੍ਰਮਾਣ ਦੇ ਕੇ ਸਾਨੂੰ ਗੁਰਸਿੱਖੀ ਕਮਾਉਣ ਦਾ ਉਪਦੇਸ਼ ਦੇ ਰਹੇ ਹਨ। ਫੁਰਮਾਨ ਹੈ, ਰੰਗ ਮਜੀਠ ਕਸੁੰਬਦਾ ਕੱਚਾ ਪੱਕਾ ਕਿਤ ਵਿਚਾਰੇ, ਧਰਤੀ ਉਖਣ ਕੱਢੀ ਹੈ ਮੂਲ ਮਜੀਠ ਜੜੀ ਜੜ ਤਾਰੇ, ਉਖੜ ਮੋਹਲੇ ਕੁੱਟੀਐ ਪੀਹਣ ਪੀਸੈ ਚੱਕੀ ਭਾਰੇ, ਸਹਿ ਅਵਟਣ ਅੱਗ ਦਾ ਹੋਏ ਪਿਆਰੀ ਮਿਲੈ ਪਿਆਰੇ, ਪੋਹਲਿਓ ਸਿਰ ਕੱਢ ਕੇ ਫੁੱਲ ਕਸੁੰਬ ਚਲੋਂਬ ਖਿਲਾਰੇ, ਖੱਟ ਤੁਰਸੀ ਦੇ ਰੰਗੀ ਹੈ ਕਪਟ ਸਨੇਹੋ ਰਹਿ ਦੇਹ ਚਾਰੇ, ਨੀਵਾਂ ਜਿਣੈ ਉਚੇਰਾ ਹਾਰੇ, ਨੀਵਾਂ ਜਿਣੈ ਉਚੇਰਾ ਹਾਰੇ। ਇਹਨਾਂ ਪਾਵਨ ਬਚਨਾਂ ਵਿੱਚ ਭਾਈ ਗੁਰਦਾਸ ਜੀ ਦੋ ਦਲੀਲਾਂ ਦਿੰਦੇ ਨੇ, ਇੱਕ ਮਜੀਠ ਦੀ, ਦੂਸਰੇ ਕਸੁੰਬੇ ਦੀ। ਮਜੀਠ ਦਾ ਰੰਗ ਪੱਕਾ ਰੰਗ ਮੰਨਿਆ ਗਿਆ ਹੈ। ਮਜੀਠ ਤੋਂ ਵੀ ਪੁਰਾਤਨ ਸਮੇਂ ਵਿੱਚ ਲੋਕ ਕੱਪੜੇ ਰੰਗਦੇ ਸਨ ਤੇ ਪੱਕਾ ਰੰਗ ਹੁੰਦਾ ਸੀ। ਕਸੁੰਬੇ ਤੋਂ ਵੀ ਲੋਕ ਕੱਪੜੇ ਰੰਗਦੇ ਸਨ, ਪਰੰਤੂ ਉਹ ਰੰਗ ਧੁੱਪ ਦੇ ਨਾਲ ਪਾਣੀ ਦੇ ਨਾਲ ਫੁੱਟ ਜਾਂਦਾ ਸੀ, ਲੱਥ ਜਾਂਦਾ ਸੀ। ਭਾਈ ਗੁਰਦਾਸ ਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਆਏ, ਮਜੀਠ ਦੇ ਰੰਗ ਨੂੰ ਪੱਕੇ ਰੰਗ ਨਾਲ ਤਸ਼ਬੀਹ, ਨਾਮ ਦਾ ਰੰਗ, ਬਾਣੀ ਦਾ ਰੰਗ, ਸ਼ਬਦ ਦਾ ਰੰਗ, ਗੁਰੂ ਦਾ ਚੜਾਇਆ ਹੋਇਆ ਰੰਗ, ਮਜੀਠ ਦਾ ਰੰਗ, ਕਸੁੰਬੇ ਦਾ ਦੁਨਿਆਵੀ ਪਦਾਰਥਾਂ ਦਾ ਰੰਗ, ਮਾਇਆ ਦਾ ਰੰਗ, ਕੱਚਾ ਲੈ ਜਾਣ ਵਾਲਾ। ਜਿਵੇਂ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਬਚਨ ਵਰਤ ਰਹੇ ਨੇ, ਦਾਸ ਪਹਿਲਾਂ ਉਹ ਬੇਨਤੀ ਕਰ ਦੇਵੇ, ਹੋਰ ਸਾਨੂੰ ਇਹ ਸਮਝਣੇ ਸੌਖੇ ਹੋ ਜਾਣਗੇ ਅਰਥ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਮੇਰੇ ਦਾਤਾ ਜੀ ਕਹਿੰਦੇ, ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਦੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਮਜੀਠ ਦਾ ਰੰਗ ਭਾਵ ਪੱਕਾ ਰੰਗ, ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠ, ਨਾਉ ਮਜੀਠ ਨਾਮ ਦਾ ਰੰਗ, ਪੱਕਾ ਰੰਗ ਜਿਹੜਾ ਲੱਥਦਾ ਨਹੀਂ। ਇੱਕ ਵਾਰੀ ਨਾਮ ਦੇ ਰੰਗ ਵਿੱਚ ਰੰਗੇ ਗਏ ਉਤਰਨਾ ਨਹੀਂ ਹੈ, ਪਹਿਲੀ ਗੱਲ ਤੇ ਇਹ ਜਿਹੜਾ ਨਾਮ ਦਾ ਰੰਗ ਹੈ ਲੱਥਦਾ ਨਹੀਂ, ਤੇ ਦੂਸਰੀ ਬਾਤ ਇਹ ਇੱਕ ਵਾਰੀ ਨਾਮ ਦੇ ਰੰਗ ਵਿੱਚ ਆਪਾਂ ਰੰਗੇ ਗਏ, ਇਹਦੇ ਉੱਤੇ ਫਿਰ ਦੁਬਾਰਾ ਹੋਰ ਕੋਈ ਰੰਗ ਪਦਾਰਥਾਂ ਦਾ ਜਾਂ ਮਾਇਆ ਦਾ ਚੜ੍ਹਦਾ ਨਹੀਂ ਹੈ। ਦੂਸਰਾ ਰੰਗ ਹੈ ਕੱਚਾ ਰੰਗ, ਉਹਨੂੰ ਕਸੁੰਬੇ ਨਾਲ ਤਸ਼ਬੀਹ ਦਿੱਤੀ ਹੈ। ਕਸੁੰਬੇ ਦਾ ਰੰਗ ਕੱਚਾ, ਚਾਰ ਦਿਨਾਂ ਵਾਸਤੇ ਲੈ ਜਾਣ ਵਾਲਾ, ਪਾਤਸ਼ਾਹ ਬਾਣੀ ਚ ਫੁਰਮਾਨ ਕਰਦੇ ਨੇ, ਕੱਚਾ ਰੰਗ ਕਸੁੰਬ ਕਾ ਥੋੜੜਿਆਂ ਦਿਨ ਚਾਰ ਜੀਓ। ਪਰ ਹੁਣ ਧਿਆਨ ਦਿਆ ਜੇ, ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਇਹਨਾਂ ਦੋਵਾਂ ਦੀ ਵਿਆਖਿਆ ਕਰਦੇ ਨੇ ਨਾ, ਬੜੇ ਪਿਆਰੇ ਬਚਨ ਉਹਨਾਂ ਨੇ ਵਰਤੇ, ਕਹਿੰਦੇ ਮਜੀਠ ਦਾ ਰੰਗ ਪੱਕਾ ਕਿਉਂ ਹੈ, ਕਸੁੰਬੇ ਦਾ ਰੰਗ ਕੱਚਾ ਕਿਉਂ ਹੈ। ਉਹਨਾਂ ਵਿੱਚੋਂ ਵੀ ਦਲੀਲਾਂ ਲੈ ਕੇ, ਪ੍ਰਮਾਣ ਲੈ ਕੇ, ਉਹਨਾਂ ਤੋਂ ਵੀ ਸਾਨੂੰ ਸਿੱਖਿਆ ਤੇ ਉਪਦੇਸ਼ ਬਖਸ਼ ਰਹੇ ਹਨ। ਫੁਰਮਾਨ ਕਰਦੇ ਨੇ, ਰੰਗ ਮਜੀਠ ਕਸੁੰਬ ਦਾ ਕੱਚਾ ਪੱਕਾ ਕਿਤ ਵਿਚਾਰੇ, ਕਹਿੰਦੇ ਮਜੀਠ ਦਾ ਰੰਗ ਤੇ ਕਸੁੰਬੇ ਦਾ ਰੰਗ ਕਿਸ ਕਿਸ ਵਿਚਾਰ ਕਰਕੇ ਪੱਕਾ ਹੈ ਤੇ ਕੱਚਾ ਹੈ, ਭਾਵ ਮਜੀਠ ਦਾ ਰੰਗ ਪੱਕਾ ਕਿਉਂ ਹੈ, ਕਸੁੰਬੇ ਦਾ ਰੰਗ ਕੱਚਾ ਕਿਉਂ ਹੈ। ਹੈ ਭਾਵੇਂ ਬਾਤਾਂ ਸਾਰੀਆਂ ਕੁਦਰਤੀ ਤੌਰ ਤੇ, ਪਰ ਵੇਖਿਓ ਮਹਾਨ ਗੁਰਮਤ ਦੇ ਬਾਣੀ ਦੇ ਵਿਆਖਿਆਕਾਰ ਉਹਦੇ ਵਿੱਚੋਂ ਕਿਵੇਂ ਸਾਨੂੰ ਦਲੀਲਾਂ ਤੇ ਸਿੱਖਿਆ ਦਿੰਦੇ ਹੈ। ਕਹਿਣ ਲੱਗੇ, ਧਰਤੀ ਉਖਣ ਕੱਢੀ ਹੈ ਮੋਲ ਮਜੀਠ ਜੜੀ ਜੜ ਤਾਰੇ, ਜਿਹੜਾ ਮਜੀਠ ਹੈ ਨਾ ਉਹ ਧਰਤੀ ਦੇ ਥੱਲੇ ਹੈ। ਕਹਿਣ ਲੱਗੇ, ਜਿਹੜਾ ਮਜੀਠ ਹੈ ਉਹਨੂੰ ਧਰਤੀ ਨੂੰ ਪੁੱਟ ਕੇ ਕੱਢੀਦਾ, ਤੇ ਮਜੀਠ ਦਾ ਮੁੱਢ ਧਰਤੀ ਦੇ ਨਾਲ ਜੜਿਆ ਹੁੰਦਾ ਹੈ। ਉਹਦੀ ਨਿਮਰਤਾ ਦੀ ਗੱਲ ਕਰਨਗੇ ਹੁਣ ਭਾਈ ਗੁਰਦਾਸ ਜੀ, ਕਿ ਜਿਹੜਾ ਮਜੀਠ ਹੈ ਧਰਤੀ ਦੇ ਵਿੱਚ ਥੱਲੇ ਹੁੰਦਾ, ਪੁੱਟ ਕੇ ਧਰਤੀ, ਫਿਰ ਮਜੀਠ ਜਿਹੜਾ ਉਹਨੂੰ ਕੱਢਿਆ ਜਾਂਦਾ, ਉਹਦੀ ਜੜਤ ਧਰਤੀ ਦੇ ਨਾਲ ਜੜੀ ਹੈ। ਤੇ ਜਦੋਂ ਮਜੀਠ ਨੂੰ ਹੁਣ ਧਰਤੀ ਦੇ ਵਿੱਚੋਂ ਲਿਆ ਕੱਢ, ਉਹਦੇ ਤੋਂ ਬਾਅਦ ਉਹਨੂੰ ਕੀ ਕੀਤਾ ਫਿਰ, ਉਖੜ ਮੋਹਲੇ ਕੁੱਟੀ ਹੈ ਪੀਹਣ ਪੀਸੈ ਚੱਕੀ ਭਾਰੇ। ਹੁਣ ਉਹਦੇ ਤੋਂ ਬਾਅਦ ਉਹਨੂੰ ਪਾ ਕੇ ਚੱਟੂ ਦੇ ਵਿੱਚ ਤੇ ਫਿਰ ਮੋਲੇ ਦੇ ਨਾਲ ਉਹਨੂੰ ਕੁੱਟੀਦਾ ਹੈ, ਉਹਦੇ ਤੋਂ ਬਾਅਦ ਫਿਰ ਉਹਨੂੰ ਚੱਕੀ ਵਿੱਚ ਪਾ ਕੇ ਪੀਸੀਦਾ ਹੈ। ਕਿੰਨਾ ਤਸੀਹਾ ਝੱਲਿਆ ਹੁਣ ਉਹਨੇ, ਪਹਿਲਾਂ ਧਰਤੀ ਵਿੱਚ ਥੱਲਿਓਂ ਕੁੱਟਿਆ, ਫਿਰ ਉਹਨੂੰ ਕੁੱਟਣ ਤੋਂ ਬਾਅਦ ਥੋੜਾ ਬਹੁਤਾ ਜਿਹੜੀ ਮਿੱਟੀ ਲੱਗੀ ਸੀ ਉਹ ਲਾਈ, ਉਹਦੇ ਨਾਲ ਸਾਫ਼ ਕੀਤਾ ਉਹਨੂੰ ਮਜੀਠ ਨੂੰ, ਉਸ ਤੋਂ ਬਾਅਦ ਚੱਟੂ ਵਿੱਚ ਪਾ ਕੇ ਮੋਲਿਆਂ ਨਾਲ ਉਹਨੂੰ ਕੁੱਟਿਆ, ਜਿਵੇਂ ਕੁੰਡਾ ਡੰਡਾ ਆਪਾਂ ਲਫ਼ਜ਼ ਪੰਜਾਬੀ ਵਿੱਚ ਵਰਤ ਲੈਂਦੇ, ਉਹਦੇ ਵਿੱਚ ਪਾ ਕੇ ਹੁਣ ਕੁੰਡੇ 'ਚ ਉਹਨੂੰ ਕੁੱਟਿਆ। ਕਹਿੰਦੇ ਕੁੱਟਣ ਤੋਂ ਬਾਅਦ ਅਜੇ ਗੱਲ ਮੁੱਕੀ ਨਹੀਂ ਗੀ, ਫਿਰ ਉਹਨੂੰ ਚੱਕੀ ਦੇ ਵਿੱਚ ਪਾ ਕੇ ਪੀਸਿਆ, ਪੀਸਣ ਤੋਂ ਬਾਅਦ ਫਿਰ ਉਹਨੂੰ ਪਾਣੀ ਦੇ ਵਿੱਚ ਉਬਾਲਣਾ ਹੈ, ਉਹਨੇ ਪਾਣੀ ਦਾ ਉਬਾਲਾ ਸਹਿਣਾ ਹੈ, ਫਿਰ ਉਹਦੇ ਵਿੱਚ ਕੱਪੜੇ ਪਾਏ ਜਾਣੇ ਆ ਰੰਗਣ ਵਾਸਤੇ। ਹੁਣ ਬੇਨਤੀ ਸੁਣਿਓ, ਕਹਿੰਦੇ ਸਹੇ ਅਵਟਣ ਅੱਗ ਦਾ ਹੋਏ ਪਿਆਰੀ ਮਿਲੇ ਪਿਆਰੇ। ਅਵਟਣ ਦਾ ਅਰਥ ਹੁੰਦਾ ਉਬਾਲਾ ਹੋਣਾ, ਫਿਰ ਉਹਨੂੰ ਅੱਗ ਦੇ ਉੱਤੇ ਰੱਖਿਆ, ਭਾਵ ਉਹਨੂੰ ਪਾਣੀ ਚ ਪਾ ਕੇ ਪਾਣੀ ਰਿੰਨਿਆ, ਅੱਗ ਦੇ ਉਬਾਲੇ ਸਹਾਰੇ ਉਹਨੇ ਮਜੀਠ ਨੇ, ਫਿਰ ਪਿਆਰੀ ਹੋ ਕੇ ਉਸ ਮਜੀਠ ਨੇ ਪਿਆਰੇ ਨਾਲ ਜਾ ਮਿਲਦੀ, ਭਾਵ ਕੱਪੜੇ ਨਾਲ, ਫਿਰ ਉਹਦਾ ਕੱਪੜੇ ਨੂੰ ਰੰਗ ਚੜਦਾ, ਜਦੋਂ ਕੱਪੜੇ ਨੂੰ ਰੰਗ ਚੜ ਗਿਆ ਉਹ ਪੱਕਾ ਰੰਗ ਹੈ, ਲੱਥਦਾ ਨਹੀਂ ਹੈ, ਫਿਰ ਭਾਵ ਮਜੀਠ ਨੇ ਆਪਣਾ ਆਪ ਅੱਗ ਦੇ ਵਿੱਚ ਵੀ ਉਬਾਲਿਆ, ਉਹਨੇ ਮੋਲਿਆਂ ਦੀ ਚੱਠੂ ਵਿੱਚ ਪੈ ਕੇ ਮਾਰ ਵੀ ਖਾਧੀ, ਚੱਕੀ ਵਿੱਚ ਵੀ ਪੀਸਿਆ ਮਜੀਠ, ਧਰਤੀ ਦੇ ਵਿੱਚੋਂ ਵੀ ਕੁੱਟਿਆ ਉਸਨੂੰ। ਤੇ ਦੂਸਰੇ ਪਾਸੇ ਹੁਣ ਕਸੁੰਬੇ ਦੀ ਕੀ ਗੱਲ ਦੱਸਦੇ ਨੇ, ਕਹਿੰਦੇ ਪੋਹ ਲਿਓ ਸਿਰ ਕੱਢ ਕੇ ਫੁੱਲ ਕਸੁੰਬ ਚਲੁੰਬ ਖਿਲਾਰੇ। ਧਰਤੀ ਦੇ ਵਿੱਚੋਂ ਕਸੁੰਬੇ ਦਾ ਬੂਟਾ ਉੱਗਿਆ ਤੇ ਉਸ ਉੱਗੇ ਹੋਏ ਬੂਟੇ ਨੂੰ ਛੋਟੀਆਂ ਛੋਟੀਆਂ ਡੋਡੀਆਂ ਲੱਗੀਆਂ, ਤਾਂ ਪੋਹ ਲਿਓ ਸਿਰ ਕੱਢ ਕੇ, ਕਹਿੰਦੇ ਡੋਡੀਆਂ ਦੇ ਵਿੱਚੋਂ ਉਹ ਜਿਹੜਾ ਕਸੁੰਬਾ ਵਾ ਉਹਨੂੰ ਫਿਰ ਕੱਢਿਆ ਤੇ ਗਾੜਾ ਰੰਗ ਦੱਸਦਾ ਆ ਜਿਹੜਾ ਕਸੁੰਬਾ ਹੁੰਦਾ ਨਾ। ਇਹਨੂੰ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ, ਜਿਵੇਂ ਅੱਗ ਦੀ ਲਾਟ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਇਹਦਾ ਰੰਗ ਹੁੰਦਾ ਜਦੋਂ ਪਾਣੀ ਵਿੱਚ ਆਪਾਂ ਇਹਨੂੰ ਉਬਾਲਦੇ ਹਾਂ। ਪਿਛਲੇ ਸਮੇਂ ਵਿੱਚ ਇਹਦੇ ਨਾਲ ਲੋਕ ਕੱਪੜੇ ਰੰਗਦੇ ਸੀ, ਇੱਕ ਅੱਧਾ ਦਿਨ ਇੱਕ ਦੋ ਦਿਨ ਹੀ ਉਹਦਾ ਰੰਗ ਜਿਹੜਾ ਉਹ ਰਹਿੰਦਾ ਸੀ, ਬੜਾ ਸ਼ੋਕ ਰੰਗ ਚਮਕੀਲਾ ਜਿਹਾ ਹੁੰਦਾ ਪਰ ਬਹੁਤਾ ਚਿਰ ਨਹੀਂ ਰਹਿੰਦਾ। ਪਰ ਬਚਨ ਸੁਣਿਓ, ਪੋਹ ਲਿਓ ਸਿਰ ਕੱਢ ਕੇ ਫੁੱਲ ਕਸੁੰਬ ਚਲੁੰਬ ਖਿਲਾਰੇ, ਕਹਿੰਦੇ ਡੋਡੀਆਂ ਤੋਂ ਸਿਰ ਕੱਢ ਕੇ ਫਿਰ ਕਸੁੰਬੇ ਦਾ ਫੁੱਲ ਗਾੜਾ ਰੰਗ ਦੱਸਦਾ ਹੈ, ਭਾਵ ਗਾੜੇ ਰੰਗ ਵਾਲਾ ਹੁੰਦਾ ਹੈ। ਖੱਟ ਤੁਰਸੀ ਦੇ ਰੰਗੀਐ ਕਪਟ ਸਨੇਹੋ ਰਹਿ ਦੇਹ ਚਾਰੇ। ਖਟਿਆਂ ਦੀ ਖਟਿਆਈ ਪਾ ਕੇ ਰੰਗੀਦਾ ਹੈ ਤੇ ਕਹਿੰਦੇ ਫਿਰ ਉਹਦੇ ਵਿੱਚ ਪਾ ਕੇ ਜਦੋਂ ਕੱਪੜੇ ਰੰਗੀਦੇ ਆ ਤੇ ਝੂਠਾ ਪ੍ਰੇਮ ਚਾਰ ਦਿਨ ਹੀ ਰਹਿੰਦਾ, ਜਿਵੇਂ ਉਹਦਾ ਕਸੁੰਬੇ ਦੇ ਫੁੱਲ ਦਾ ਰੰਗ ਜਿਸ ਦੇ ਵਿੱਚ ਕੱਪੜਾ ਰੰਗਿਆ ਆ ਉਹ ਕੱਚਾ ਹੋਣ ਕਰਕੇ ਬਹੁਤਾ ਚਿਰ ਨਹੀਂ ਰਹਿੰਦਾ, ਭਾਵ ਲੱਥ ਜਾਂਦਾ ਆ। ਹੁਣ ਕੀ ਦੱਸਣਾ ਚਾਹੁੰਦੇ ਨੇ ਭਾਈ ਗੁਰਦਾਸ ਜੀ, ਅਖੀਰਲੀ ਪੰਕਤੀ ਵਿੱਚ ਤੱਤ ਦੀ ਗੱਲ ਕਰਦੇ, ਨੀਵਾਂ ਜਿਣੈ ਉਚੇਰਾ ਹਾਰੇ। ਕਹਿੰਦੇ ਨਿਮਰਤਾ ਵਾਲਾ ਜਿਹੜਾ ਨੀਵਾਂ ਹੋ ਕੇ ਰਹਿੰਦਾ ਨਾ ਉਹ ਜਿੱਤ ਜਾਂਦਾ ਹੈ ਤੇ ਉੱਚਾ ਹੋਣ ਵਾਲਾ ਹਾਰ ਜਾਂਦਾ ਹੈ। ਕਸੁੰਬੇ ਦਾ ਫੁੱਲ ਉੱਚਾ ਉੱਠਿਆ, ਬੂਟਾ ਬਣਿਆ, ਫਿਰ ਉਹਨੂੰ ਡੋਡੀਆਂ ਲੱਗੀਆਂ, ਕਹਿਣ ਲੱਗੇ ਉਹਦੇ ਤੋਂ ਵੀ ਕੱਪੜੇ ਰੰਗੇ ਗਏ, ਪਰ ਉਹ ਉੱਚਾ ਹੋ ਕੇ ਦੱਸਦਾ ਸੀ ਹਾਰ ਗਿਆ ਮਜੀਠ, ਧਰਤੀ ਵਿੱਚੋਂ ਪੁੱਟ ਕੇ ਕੱਢਿਆ, ਮਾਰ ਵੀ ਸਹੀ ਉਖਲੀ ਚ ਪੈ ਕੇ, ਚੱਠੂ ਚ ਪੈ ਕੇ, ਕੁੰਡੇ ਡੰਡੇ ਚ ਪੈ ਕੇ, ਫਿਰ ਚੱਕੀ ਚ ਵੀ ਪੀਸਿਆ ਤੇ ਉਬਾਲਿਆ, ਇਸ ਕਰਕੇ ਨਿਮਰਤਾ ਵਿੱਚ ਰਿਹਾ, ਜਿੱਤ ਗਿਆ, ਉਹਦਾ ਪੱਕਾ ਰੰਗ ਹੈ। ਇਸ ਲਈ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਤੋਂ ਜਿਹੜੀ ਪ੍ਰੇਰਨਾ ਦਿੰਦੇ ਆ ਉਹ ਨਿਮਰਤਾ ਦੀ ਪ੍ਰੇਰਨਾ ਦਿੰਦੇ ਆ। ਮਜੀਠ ਜੜ ਪੱਕੀ ਆ, ਧਰਤੀ ਵਿੱਚੋਂ ਉਪਜਦੀ ਆ, ਨਿਮਰਤਾ ਦਾ ਰੂਪ ਹੈ ਕੁਸੁੰਬੇ ਦੀਆਂ ਤੁਰੀਆਂ ਸਿਰੇ ਤੋਂ ਨਿਕਲਦੀਆਂ ਆ, ਆਕੜ ਦਾ ਰੂਪਕ ਹਨ। ਇਸ ਲਈ ਸਾਧ ਸੰਗਤ ਇੱਕ ਰੰਗ ਪੱਕਾ ਤੇ ਇੱਕ ਰੰਗ ਕੱਚਾ, ਭਾਵ ਨਾਮ ਦਾ ਰੰਗ ਪੱਕਾ, ਸਿਮਰਨ ਦਾ ਰੰਗ ਪੱਕਾ ਅਤੇ ਪਦਾਰਥਵਾਦ ਤੇ ਮਾਇਆ ਦਾ ਰੰਗ ਕੱਚਾ। ਪਰ ਇੱਕ ਬੇਨਤੀ ਕਰਾਂ, ਜਿਹੜੇ ਕੱਚਿਆਂ ਨਾਲ ਜੁੜ ਗਏ, ਜਿਹੜੇ ਕੱਚੇ ਰੰਗਾਂ ਵਿੱਚ ਰੰਗੇ ਗਏ, ਉਹ ਰੰਗ ਵੀ ਲੱਥ ਗਏ ਤੇ ਜਿਹੜੇ ਰੰਗੇ ਸਨ ਕੱਚਿਆਂ ਰੰਗਾਂ ਚ ਉਹਨਾਂ ਦਾ ਜੀਵਨ ਵੀ ਕੱਚਾ। ਕੱਚੇ ਦੀ ਕੱਚਿਆਂ ਰੰਗਾਂ ਨਾਲ ਸਾਂਝ, ਪੱਕੇ ਜੀਵਨ ਵਾਲੇ ਦੀ ਸੱਚੇ ਜੀਵਨ ਵਾਲੇ ਦੀ ਸੱਚੇ ਨਾਲ ਸਾਂਝ, ਪਰਮੇਸ਼ਵਰ ਦੇ ਚਰਨਾਂ ਨਾਲ ਸਾਂਝ ਬਣ ਜਾਂਦੀ। ਕਹਿਣ ਤੋਂ ਭਾਵ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਇਹ ਵੇ ਕਿ ਜਿਸ ਨੇ ਸਿੱਖਿਆ ਲੈਣੀ ਹੈ ਨਾ ਸਾਧ ਸੰਗਤ, ਉਹ ਇਹ ਕਸੁੰਬੇ ਤੋਂ ਮਜੀਠ ਤੋਂ ਵੀ ਸਿੱਖਿਆ ਲੈ ਲੈਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੋ, ਮਾਫ਼ ਕਰਿਓ, ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਕੂਕਰ ਤੋਂ ਵੀ ਸਾਨੂੰ ਸਵਾਨ ਕੁੱਤੇ ਤੋਂ ਵੀ ਪ੍ਰੇਰਨਾ ਦੇ ਦਿੱਤੀ। ਪਤਾ ਕੀ ਬਚਨਾ ਕਿ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਇੱਕ ਕੂਕਰ ਇੱਕ ਸਵਾਨ ਇੱਕ ਕੁੱਤਾ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ, ਉਹਨੂੰ ਡੰਡੇ ਮਾਰੋ ਕੁੱਟੋ ਉਹਨੂੰ ਰੋਟੀ ਨਾ ਦਿਓ ਪਾਣੀ ਨਾ ਦਿਓ ਪੀਣ ਵਾਸਤੇ, ਕਿਤੇ ਰਾਤ ਦੇ ਹਨੇਰੇ ਵਿੱਚ ਵੀ ਉਹਨੂੰ ਚਾਰ ਡੰਡੇ ਮਾਰ ਕੇ ਘਰੋਂ ਬਾਹਰ ਕੱਢ ਦਿਓ ਦਰਵਾਜ਼ੇ ਤੋਂ। ਸਾਧ ਸੰਗਤ ਜਦੋਂ ਦਰਵਾਜ਼ਾ ਖੋਲੋਗੇ ਤੁਹਾਡੇ ਦਰ ਤੇ ਬੈਠਾ ਹੋਏਗਾ। ਉਹ ਕਹਿੰਦਾ ਮੈਂ ਚਾਰ ਦਿਨ ਤੇਰੀ ਰੋਟੀ ਖਾ ਲਈ ਹੈ ਮਾਲਕਾ, ਤੇਰਾ ਦਰ ਛੱਡ ਕੇ ਨਹੀਂ ਜਾਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਇੱਕ ਜਾਨਵਰ ਇੱਕ ਕੂਕਰ ਇੱਕ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਤੂੰ ਆਪਣੇ ਸਤਿਗੁਰ ਦਾ ਦਰ ਕਿਉਂ ਛੱਡਦਾ, ਤੂੰ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਕਿਉਂ ਭਟਕਦਾ ਫਿਰਦਾ, ਆਪਣੇ ਗੁਰੂ ਦਾ ਆਪਣੇ ਮਾਲਕ ਦਾ ਸਤਿਗੁਰ ਦਾ ਦਰ ਛੱਡ ਕੇ ਸਿੱਖਾ। ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਕਦੇ ਨਹੀਂ ਛੱਡਦਾ ਆਪਣੇ ਮਾਲਕ ਦਾ ਦਰ। ਨਾਨਕ ਇਹ ਬਿਧ ਇਸ ਤਰੀਕੇ ਨਾਲ ਉਹਦੇ ਕੋਲੋਂ ਹੀ ਸਿੱਖਿਆ ਲੈ ਲਾ, ਹਰ ਭਜੋ ਪਰਮਾਤਮਾ ਨੂੰ ਚੇਤੇ ਕਰ, ਇੱਕ ਮਨ ਹੋਏ ਇੱਕ ਚਿੱਤ। ਜਿਸ ਨੇ ਸਿੱਖਿਆ ਲੈਣੀ ਉਹ ਤੇ ਕਿੱਥੋਂ ਕਿੱਥੋਂ, ਬੜੇ ਗੁਰਬਾਣੀ ਚ ਪ੍ਰਮਾਣ ਨੇ, ਸੈਂਕੜੇ ਦ੍ਰਿਸ਼ਟਾਂਤ ਦਿੱਤੇ ਜਾ ਸਕਦੇ। ਭਗਤ ਸ਼ੇਖ ਫਰੀਦ ਸਾਹਿਬ ਕਿਸੇ ਠਾਕੁਰ ਦੁਆਰੇ ਦੇ ਅੱਗਿਓਂ ਦੀ ਲੰਘ ਰਹੇ, ਅੰਦਰ ਘੜਿਆਲ ਵੱਜਦਾ ਪਿਆ, ਟੱਲ ਖੜਕ ਰਿਹਾ, ਉਹਨੂੰ ਸਵੇਰੇ ਥੌੜਿਆਂ ਦੀ ਮਾਰ ਪੈ ਰਹੀ ਹੈ। ਭਗਤ ਸ਼ੇਖ ਫਰੀਦ ਸਾਹਿਬ ਉਸ ਘੜਿਆਲ ਖੜਕਦੇ ਟੱਲ ਵੱਲ ਵੇਖ ਕੇ ਵੀ ਕਹਿੰਦੇ ਉਹ ਘੜਿਆਲ ਤੇਰਾ ਤੇ ਦੋਸ਼ ਕੋਈ ਨੀ, ਤੇਰਾ ਤੇ ਗੁਨਾਹ ਕੋਈ ਨੀ, ਰੋਜ਼ ਮਾਰ ਸਹਿੰਦਾ ਆ, ਨਿਰਦੋਸ਼ਾ ਹੋ ਕੇ ਬੇਦੋਸ਼ਾ ਹੋ ਕੇ ਵੀ ਮਾਰ ਸਹਿ ਰਿਹਾ, ਸਾਡੇ ਚ ਕਿੰਨੇ ਦੋਸ਼ ਤੇ ਗੁਨਾਹ, ਸਾਡਾ ਕੀ ਹਾਲ ਹੋਏਗਾ। ਜਿਸ ਨੇ ਸਿੱਖਿਆ ਲੈਣੀ ਉਹ ਤੇ ਉਹਦੇ ਤੋਂ ਹੀ ਲੈ ਰਿਹਾ। ਫਰੀਦਾ ਦਰ ਦਰਵਾਜ਼ਾ ਜਾਇਕ ਹੈ ਕਿਉਂ ਡੇਠੋ ਘੜੀ ਆਲ, ਇਹੋ ਨਿਰਦੋਸ਼ਾ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਇਸੇ ਤਰ੍ਹਾਂ ਨੀਵਾਂ ਜਿਣੇ ਪੁਚੇਰਾ ਹਾਰੇ, ਨੀਵਾਂ ਜਿੱਤ ਜਾਂਦਾ ਹੈ, ਭਾਵ ਨਿਮਰਤਾ ਵਾਲਾ ਜਿੱਤ ਜਾਂਦਾ ਹੈ, ਪੁੱਚਾ ਹੰਕਾਰੀ ਹਾਰ ਜਾਂਦਾ ਹੈ। ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਰਾਸੇ ਕਿਰਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕ ਗੁਣ ਚੰਗੇ ਆਈਆਂ ਤਤ। ਸਿੰਬਲ ਭਾਵੇਂ ਜਿਤਨਾ ਮਰਜ਼ੀ ਉੱਚਾ, ਕੋਈ ਤੋਤੇ ਆਦਿਕ ਪੰਛੀ ਉਹਦੇ ਤੋਂ ਕੁਝ ਫਲ ਖਾਣ ਵਾਸਤੇ ਆਉਣ, ਨਿਰਾਸ ਹੀ ਵਾਪਸ ਮੁੜ ਜਾਂਦੇ ਨੇ, ਕੁਛ ਨੀ ਖਾਣ ਵਾਸਤੇ ਮਿਲਦਾ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਉਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ, ਪਰੰਤੂ ਤਤ ਦੀ ਗੱਲ ਮਿੱਠਤ ਨੀਵੀ ਨਾਨਕ ਗੁਣ ਚੰਗੇ ਆਈਆਂ ਤਤ। ਇਸ ਲਈ ਨੀਵਾਂ ਜਿਣੇ ਪੁਚੇਰਾ ਹਾਰੇ ਭਾਈ ਗੁਰਦਾਸ ਜੀ ਕਹਿ ਰਹੇ ਹਨ। ਚੌਥੀ ਵਾਰ ਦੀ ਸੱਤਵੀਂ ਪੌੜੀ ਵਿੱਚ ਕੈਸੇ ਕੈਸੇ ਦ੍ਰਿਸ਼ਟਾਂਤ, ਇੱਕ ਕੀੜੀ ਦਾ ਮੱਕੜੀ ਦਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾ ਰਹੇ, ਕੀ ਸਿੱਖਿਆ ਦੇ ਰਹੇ। ਕਹਿੰਦੇ ਜੇ ਸਿੱਖਣਾ ਤੇ ਇਹਦੇ ਕੋਲੋਂ ਵੀ ਕੁਛ ਸਿੱਖ ਸਕਦਾ। ਸੁਣਿਓ ਬਚਨ, ਕੀੜੀ ਨਿਕੜੀ ਚਲਤ ਕਰ ਭਰਿੰਗੀ ਨੂੰ ਮਿਲ ਭਰਿੰਗੀ ਹੋਵੇ, ਨਿਕੜੀ ਦਿਸੈ ਮੱਕੜੀ ਸੂਤ ਮੂੰਹ ਕੱਢ ਫਿਰ ਸੰਗੋਵੈ, ਨਿਕੜੀ ਮੱਖ ਵਖਾਣੀ ਐ ਮਾਖਿਓ ਮਿੱਠਾ ਭਾਗਠ ਹੋਵੇ, ਨਿਕੜਾ ਕੀੜਾ ਆਖੀਐ ਪੱਟ ਪਟੋਲੇ ਕਰ ਢੰਗ ਢੋਵੈ, ਗੁਟਕਾ ਮੂੰਹ ਵਿੱਚ ਪਾਏ ਕੈ ਦੇਸ ਦਸੰਤਰ ਜਾਏ ਖੜੋਵੈ, ਮੋਤੀ ਮਾਣਕ ਹੀਰਿਆ ਪਾਤ ਸਾਹ ਲੈ ਹਾਰ ਪਰੋਵੈ, ਪਾਏ ਸਮਾਇਣ ਦਹੀਂ ਬਿਲੋਵੈ, ਪਾਏ ਸਮਾਇਣ ਦਹੀਂ ਬਿਲੋਵੈ। ਨਿੱਕੀਆਂ ਨਿੱਕੀਆਂ ਚੀਜ਼ਾਂ ਦੇ, ਨਿੱਕੇ ਨਿੱਕੇ ਕੀੜਿਆਂ ਮਕੌੜਿਆਂ ਦੇ ਵੀ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਸਿੱਖਿਆ 84 ਲੱਖ ਜੂਨਾਂ ਦੇ ਇਸ ਸਰਦਾਰ ਮੁਖੀ ਨੂੰ ਕੀ ਪ੍ਰੇਰਨਾ ਦੇ ਰਹੇ। ਕਹਿੰਦੇ ਕੀੜੀ ਨਿਕੜੀ ਚਲਤ ਕਰ ਭਰਿੰਗੀ ਨੂੰ ਮਿਲ ਭਰਿੰਗੀ ਹੋ ਗਏ। ਕਹਿੰਦੇ ਨਿੱਕੀ ਕੀੜੀ ਭਰਿੰਗੀ ਕੀੜੇ ਨਾਲ ਮਿਲ ਕੇ ਇੱਕ ਕੌਤਕ ਨਾਲ ਉਸੇ ਦਾ ਰੂਪ ਹੀ ਹੋ ਜਾਂਦੀ ਹੈ। ਵੇਖੋ ਪਰਮੇਸ਼ਰ ਦੀ ਕੁਦਰਤ ਕੀ ਹੈ, ਕੀੜੀ ਇੱਕ ਛੋਟੀ ਜੀ ਹੈ, ਇੱਕ ਕੀੜਾ ਹੈ ਭਰਿੰਗੀ, ਉਹਦੇ ਨਾਲ ਮਿਲ ਕੇ ਉਹ ਜਿਹੜੀ ਕੀੜੀ ਹੈ ਉਹਦਾ ਵੱਡਾ ਰੂਪ ਬਣ ਜਾਂਦੀ ਹੈ ਉਹ ਕੀੜੀ। ਫਿਰ ਕਹਿੰਦੇ ਨਿਕੜੀ ਦਿਸੈ ਮੱਕੜੀ, ਜਿਹੜੀ ਮੱਕੜੀ ਹੈ ਬੜਾ ਨਿਗਾ ਜਿਹਾ ਕੀੜਾ, ਤੇ ਸਾਧ ਸੰਗਤ ਸੂਤ ਮੂੰਹੋਂ ਕੱਢ ਫਿਰ ਸੰਗੋਵੈ, ਕਹਿੰਦੇ ਸੈਂਕੜੇ ਗਜ ਸੂਤ ਮੂੰਹ ਦੇ ਵਿੱਚੋਂ ਉਹ ਨਿਕਲਦਾ, ਜਿਸ ਨੂੰ ਆਪਾਂ ਰੇਸ਼ਮ ਦਾ ਕੀੜਾ ਕਹਿੰਦੇ ਹਾਂ। ਇੱਥੇ ਉਹ ਦਲੀਲ ਜੇ ਧਿਆਨ ਰੱਖਣਾ, ਕਹਿੰਦੇ ਨਿਕੜੀ ਦਿਸੈ ਮੱਕੜੀ, ਭਾਈ ਗੁਰਦਾਸ ਜੀ ਲਫ਼ਜ਼ ਉਹਦੇ ਵਾਸਤੇ ਸ਼ਬਦ ਮੱਕੜੀ ਵਰਤਦੇ ਆ, ਪਰ ਸੂਤ ਮੂੰਹੋਂ ਕੱਢ ਫਿਰ ਸੰਗੋਵੈ, ਜਿਹਦੇ ਮੂੰਹ ਵਿੱਚੋਂ ਸੂਤ ਨਿਕਲਦਾ, ਜਿਹੜਾ ਰੇਸ਼ਮ ਦਾ ਕੱਪੜਾ ਨਾ ਗੁਰੂ ਸਵਾਰਿਓ ਸਾਧ ਸੰਗਤ, ਤੇ ਰੇਸ਼ਮ ਦਾ ਕੱਪੜਾ ਕੀੜਿਆਂ ਦੇ ਵਿੱਚੋਂ ਬਣਦਾ ਹੈ, ਰੇਸ਼ਮ ਦੇ ਕੀੜੇ ਨੇ, ਤੇ ਉਹ ਰੇਸ਼ਮ ਦੇ ਕੀੜੇ ਜਿਹੜੇ ਆ ਉਹ ਫਿਰ ਆਪਣੇ ਮੂੰਹ ਵਿੱਚੋਂ ਇੱਕ ਐਸੀ ਚੀਜ਼ ਸੂਤ ਰੂਪੀ ਕੱਢਦੇ ਆ, ਜਿਸ ਤੋਂ ਫਿਰ ਉਹ ਇਸ ਤਰ੍ਹਾਂ ਸੂਤ ਇਕੱਠਾ ਕਰਦੇ ਆ, ਤੇ ਉਹਦੇ ਤੋਂ ਫਿਰ ਰੇਸ਼ਮ ਬਣਦਾ ਹੈ। ਪਰ ਉਹ ਕੀੜਾ ਜਿਹੜਾ ਉਹ ਕਿੱਡਾ ਕਿਆ, ਬੜਾ ਛੋਟਾ ਜਿਹਾ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਐਸੇ ਬਚਨ ਆਏ, ਧਿਆਨ ਨਾਲ ਸੁਣਿਓ, ਬਚਨ ਸਾਂਝੇ ਕਰਦੇ ਹਾਂ। ਭਗਤ ਰਵਿਦਾਸ ਜੀ ਦੇ ਪਾਵਨ ਪਵਿੱਤਰ ਬਚਨਾਂ ਵਿੱਚ ਇਸ ਦੀ ਦਲੀਲ ਆਈ, ਕਹਿੰਦੇ ਚੁੰਮ ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਣ ਤੁਮ ਉਪਕਾਰੀ, ਤੁਮ ਮਖਤੂਲ ਸਪੇਦ ਸਪੀਅਲ, ਹਮ ਬਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਹੁਣ ਧਿਆਨ ਨਾਲ ਸੁਣਿਓ, ਪਰਮੇਸ਼ਰ ਨੂੰ ਕਹਿੰਦੇ ਆ ਵਾਹਿਗੁਰੂ, ਪਹਿਲਾਂ ਇਹ ਦਲੀਲਾਂ ਵੀ ਆਈਆਂ ਕਿ ਤੂੰ ਚੰਦਨ ਹੈ, ਅਸੀਂ ਅਰਿੰਡ ਦੇ ਰੁੱਖ ਹਾਂ, ਪਰ ਤੇਰੀ ਸੰਗਤ ਕਰਕੇ ਅਸੀਂ ਚੰਦਨ ਬਣ ਗਏ ਹਾਂ। ਪਰ ਜਿਹੜੀ ਦਲੀਲ ਦਾਸ ਨੇ ਦੇਣੀ ਹੈ, ਭਗਤ ਰਵਿਦਾਸ ਜੀ ਪ੍ਰਮਾਣ ਕਰਦੇ ਨੇ, ਤੁਮ ਮਖਤੂਲ ਸਫੇਦ ਸਪੀਅਲ, ਤੇ ਪਰਮੇਸ਼ਰ ਤੂੰ ਸਫੇਦ ਪੀਲਾ ਰੇਸ਼ਮ ਹੈ। ਹਮ ਬਪਰੇ ਜਸ ਕੀੜਾ, ਅਸੀਂ ਤੇਰੇ ਨਮਾਣੇ ਜੇ ਕੀੜੇ ਹਾਂ। ਸਤ ਸੰਗਤ ਮਿਲ ਰਹੀ ਹੈ ਮਾਧੋ, ਸਾਧ ਸੰਗਤ ਵਿੱਚ ਮਿਲ ਕੇ ਰਹੀਏ, ਸਾਧ ਸੰਗਤ ਵਿੱਚ ਜੁੜ ਕੇ ਰਹੀਏ, ਕਿਵੇਂ, ਜੈਸੇ ਮਦਪ ਮਖੀਰਾ, ਕਹਿੰਦੇ ਜਿਵੇਂ ਇੱਕ ਛੋਟੀ ਜਿਹੀ ਮੱਖੀ ਸ਼ਹਿਦ ਦੇ ਛੱਤੇ ਨਾਲ ਲੱਗੀ ਰਹਿੰਦੀ ਹੈ, ਆਪਾਂ ਸਾਧ ਸੰਗਤ ਵਿੱਚ ਜੁੜੇ ਰਹੀਏ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਦਲੀਲ ਦਿੱਤੀ ਹੈ, ਕਹਿੰਦੇ ਨਿਕੜੀ ਦਿਸੈ ਮੱਕੜੀ, ਸੂਤ ਮੂੰਹੋਂ ਕੱਢ ਫਿਰ ਸੰਗੋਵੈ। ਕਹਿੰਦੇ ਨਿਕਾ ਜਿਹਾ ਕੀੜਾ ਹੈ, ਸੈਂਕੜੇ ਗਜ ਸੂਤ ਆਪਣੇ ਮੂੰਹ ਵਿੱਚੋਂ ਕੱਢ ਕੇ ਫਿਰ ਨਿਕਲਦਾ ਹੈ। ਕਈਆਂ ਵਿਦਵਾਨਾਂ ਨੇ ਨਿਕੜੀ ਦਿਸੈ ਮੱਕੜੀ ਇਹਦਾ ਅਰਥ ਕਕਹਿਣਾ ਵੀ ਕੀਤਾ ਹੈ, ਜਿਹੜਾ ਕਕਹਿਣਾ ਵੀ ਚੰਬੜਦਾ ਹੈ ਅਕਸਰ ਸ਼ਬਦਾਂ ਦੇ ਨਾਲ, ਉਹਦੀ ਵੀ ਦਲੀਲ ਵਿਦਵਾਨਾਂ ਨੇ ਦਿੱਤੀ ਹੈ। ਨਿਕੜੀ ਮੱਖ ਵਖਾਣੀ ਹੈ, ਮਾਖਿਓ ਮਿੱਠਾ ਭਾਗਠ ਹੋਵੇ, ਕਹਿੰਦੇ ਸ਼ਹਿਦ ਦੀ ਮੱਖੀ ਬਿਲਕੁਲ ਨਿੱਕੀ ਜੀ, ਨਿਕੜੀ ਮੱਖ ਵਖਾਣੀ ਹੈ, ਵਖਾਣੀਆਂ ਦਾ ਭਾਵ ਕਹੀ ਦੀ ਹੈ, ਆਖੀ ਜਾਂਦੀ ਹੈ। ਹੁਣ ਸ਼ਹਿਦ ਦੀ ਮੱਖੀ ਬਿਲਕੁਲ ਨਿੱਕੀ ਜੀ ਹੈ, ਪਰ ਕਹਿੰਦੇ ਉਸਦਾ ਮਿੱਠਾ ਸ਼ਹਿਦ ਧਨ ਪਾਤਰਾਂ ਦੇ ਬੜੇ ਬੜੇ ਅਮੀਰ ਲੋਕਾਂ ਦੇ ਵੀ ਘਰੀ ਹੁੰਦਾ ਹੈ ਤੇ ਖਾਧਾ ਜਾਂਦਾ ਹੈ, ਪਰੰਤੂ ਉਹ ਸ਼ਹਿਦ ਬਣਾਇਆ ਕਿਹਨੇ? ਉਹ ਜਿਹੜਾ ਮਖੈਲ ਆ ਕਿਸ ਨੇ ਬਣਾਇਆ? ਛੋਟੀ ਜਿਹੀ ਮੱਖੀ ਨੇ। ਕਹਿੰਦੇ ਹੈ ਭਾਵੇਂ ਛੋਟੀ, ਪਰ ਉਹਦੀ ਜਿਹੜੀ ਪ੍ਰਾਪਤੀ ਹੈ ਉਹ ਬਹੁਤ ਮਹਾਨ ਹੈ। ਨਿਕੜਾ ਕੀੜਾ ਆਖੀਐ, ਪੱਟ ਪਟੋਲੇ ਕਰ ਢੰਗ ਢੋਵੈ। ਹੁਣ ਉਸਦੀ ਦਲੀਲ ਫਿਰ ਆਈ, ਕਹਿੰਦੇ ਰੇਸ਼ਮੀ ਕੀੜਾ ਨਿੱਕਾ ਕਹੀਦਾ ਹੈ, ਪਰ ਉਸ ਤੋਂ ਬਣਿਆ ਹੋਇਆ ਰੇਸ਼ਮ ਪੱਟ ਦੇ ਬਸਤਰ ਲੋਕ ਵਿਆਹਾਂ ਸ਼ਾਦੀਆਂ ਵਿੱਚ ਵਰੀਆਂ ਵਿੱਚ ਢਾਉਂਦੇ ਹਨ, ਭਾਵ ਖੁਸ਼ੀਆਂ ਦੇ ਸਮੇਂ ਤੇ ਉਹਦੇ ਬਣਾਏ ਕੱਪੜੇ ਬਸਤਰ ਪਾਏ ਜਾਂਦੇ ਹਨ। ਕੀੜਾ ਬੜਾ ਛੋਟਾ ਜਿਹਾ ਹੈ। ਗੁਟਕਾ ਮੂੰਹ ਵਿੱਚ ਪਾਏ ਕਹਿ, ਦੇਸ ਦਸੰਤਰ ਜਾਏ ਖੜੋਵੈ। ਹੁਣ ਸੁਣਿਓ ਬਚਨ, ਕਹਿੰਦੇ ਜਿਹੜਾ ਸਪੇਰਾ ਹੈ, ਨਿੱਕਾ ਜਿਹਾ ਗੁਟਕਾ, ਇੱਥੇ ਨਿੱਕਾ ਜਿਹਾ ਮਣਕਾ ਮੂੰਹ ਵਿੱਚ ਰੱਖ ਕੇ ਦੇਸ਼ ਦਸੰਤਰਾਂ ਵਿੱਚ ਜਾ ਖੜੋਂਦਾ ਹੈ, ਇੱਥੇ ਉਹਨਾਂ ਸਪੇਰਿਆਂ ਦੀ ਦਲੀਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਕਹਿੰਦੇ ਮੋਤੀ ਮਾਣਕ ਹੀਰਿਆਂ, ਪਾਤਸ਼ਾਹ ਲੈ ਹਾਰ ਪਰੋਵੈ। ਮੋਤੀ ਬੜੇ ਛੋਟੇ ਛੋਟੇ ਨੇ, ਪਰ ਜਿਹੜੇ ਮਾਣਕ ਮੋਤੀ ਨੇ, ਹੀਰੇ ਨੇ, ਬੜੇ ਛੋਟੇ ਛੋਟੇ ਆ। ਪਰ ਕਹਿਣ ਲੱਗੇ ਮੋਤੀ ਮਾਣਕ ਤੇ ਹੀਰਿਆਂ ਦੇ ਹਾਰ ਬੜੇ ਬੜੇ ਬਾਦਸ਼ਾਹ ਪਾਤਸ਼ਾਹ ਲੋਕ ਜਿਹੜੇ ਨੇ ਉਹ ਬਣਵਾ ਕੇ ਆਪਣੇ ਗਲਾਂ ਵਿੱਚ ਪਹਿਨਦੇ ਆ, ਪਰ ਉਹ ਜਿਹੜੇ ਮੋਤੀ ਨੇ ਮਾਣਕ ਹੀਰੇ ਹੈ ਬਿਲਕੁਲ ਛੋਟੇ ਛੋਟੇ, ਪਰ ਬੜੇ ਬੜੇ ਬਾਦਸ਼ਾਹ ਤੇ ਰਾਜੇ ਲੋਕਾਂ ਦਾ, ਧੰਨਵਾਨ ਲੋਕਾਂ ਦੇ ਗਲ ਦਾ ਸ਼ਿੰਗਾਰ ਬਣਦੇ ਹਨ। ਪਾਏ ਸਮਾਇਣ ਦਹੀਂ ਬਿਲੋਵੈ। ਅਖੀਰਲੀ ਪੰਕਤੀ ਚ ਕਹਿਣ ਲੱਗੇ, ਹੁਣ ਦੁੱਧ ਤੋਂ ਦਹੀਂ ਬਣਾਉਣਾ ਹੋਵੇ, ਮੱਖਣ ਘਿਓ ਬਣਾਉਣਾ ਹੋਵੇ, ਤੇ ਦੁੱਧ ਨੂੰ ਜਾਗ ਲਾਈ ਦੀ ਹੈ। ਪਾਏ ਸਮਾਇਣ ਸਮਾਇਣ ਦਾ ਅਰਥ ਹੈ ਜਾਗ ਲਾਉਣੀ, ਦਹੀਂ ਬਲੋਵੈ ਤੇ ਜਿੰਨਾ ਦੁੱਧ ਆ, ਜਾਗ ਤੇ ਆਉਂਦੀ ਨੀ ਨਾ ਚਾਹੀਦੀ, ਜਾਗ ਤੇ ਥੋੜੀ ਜਿਹੀ ਨੀ ਚਾਹੀਦੀ ਨਾ। ਕਹਿਣ ਲੱਗੇ ਨਿੱਕੀ ਜਿਹੀ ਜਾਗ ਲਾ ਕੇ ਲੋਕ ਦਹੀਂ ਰਿੜਕਦੇ ਆ ਤੇ ਉਸੇ ਦਹੀਂ ਤੋਂ ਫਿਰ ਕਿਵੇਂ ਘਿਓ ਤੇ ਮੱਖਣ ਆਦਿਕ ਬਣਦੇ ਹਨ। ਭਾਈ ਗੁਰਦਾਸ ਜੀ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵੱਡੇ ਫਲ ਦੱਸ ਕੇ ਨਿਮਰਤਾ ਧਾਰਨ ਦਾ ਜਿਹੜਾ ਉਪਦੇਸ਼ ਆ ਉਹ ਭਾਈ ਗੁਰਦਾਸ ਜੀ ਦੇ ਰਹੇ। ਤੋ ਸਾਧ ਸੰਗਤ ਉਹ ਜਿਹੜੇ ਨਿੱਕੇ ਨਿੱਕੇ ਇਹ ਜਿਹੜੇ ਜੀਵ ਆ, ਭਾਈ ਗੁਰਦਾਸ ਜੀ ਕਹਿੰਦੇ ਪ੍ਰਾਪਤੀਆਂ ਉਹਨਾਂ ਦੀਆਂ ਕਿੱਡੀਆਂ ਕਿੱਡੀਆਂ ਵੱਡੀਆਂ ਨੇ। ਇਸ ਲਈ ਭਾਈ ਜਿਹੜੇ ਨਿਮਰਤਾ ਰੱਖਦੇ ਆ, ਜਿਹੜੇ ਆਪਾਂ ਗਵਾ ਕੇ ਰੱਖਦੇ ਆ, ਨੀਵੇਂ ਹੋ ਕੇ ਜਿਹੜੇ ਚੱਲਦੇ ਨੇ, ਕਹਿੰਦੇ ਉਹ ਸੰਸਾਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਨ। ਵਾਰ ਚੌਥੀ ਪੌੜੀ ਅੱਠਵੀਂ ਵਿੱਚ ਹੁਣ ਭਾਈ ਗੁਰਦਾਸ ਜੀ ਇੱਕ ਘਾਹ ਦਾ, ਧਰਤੀ ਤੇ ਉੱਗਣ ਵਾਲੇ ਘਾਹ ਦਾ ਵੀ ਦ੍ਰਿਸ਼ਟਾਂਤ ਦੇ ਕੇ ਸਾਨੂੰ ਕੀ ਪ੍ਰੇਰਨਾ ਬਖਸ਼ ਰਹੇ ਹਨ। ਲੱਤਾਂ ਹੇਠ ਲਤਾੜੀ ਹੈ ਘਾਹ ਨਾ ਕੱਢੇ ਸਾਹ ਹੋ ਵਿਚਾਰਾ, ਗੋਰਸ ਦੇ ਖੜ ਖਾਏ ਕੈ ਖਾਏ ਗਰੀਬੀ ਪਰ ਉਪਕਾਰਾ, ਗੋਰਸ ਦੇ ਖੜ ਖਾਏ ਕੈ ਗਾਏ ਗਰੀਬੀ ਪਰ ਉਪਕਾਰਾ, ਦੁੱਧੋਂ ਦਹੀਂ ਜਮਾਈਐ ਦਹੀਓ ਮੱਖਣ ਸ਼ਾਹ ਪਿਆਰਾ, ਘੇ ਤੇ ਹੋਮਨ ਹੋਮ ਜੱਗ ਢੰਗ ਸੁਆਰਤ ਚੱਜ ਅਚਾਰਾ, ਧਰਮ ਧੌਲ ਪ੍ਰਗਟ ਹੋਏ ਧੀਰਜ ਵਹਿ ਸਹਿ ਸਿਰ ਭਾਰਾ, ਇੱਕ ਇੱਕ ਜਾਉ ਜਣੇ ਦਿਆਂ ਚਹੁ ਚੱਖਾਂ ਵਿੱਚ ਵਗ ਹਜ਼ਾਰਾ, ਤ੍ਰਿਣ ਅੰਦਰ ਵੱਡਾ ਪਾਸਾਰਾ, ਤ੍ਰਿਣ ਅੰਦਰ ਵੱਡਾ ਪਾਸਾਰਾ। ਕੀ ਬਚਨ ਵਰਤੇ, ਕਹਿੰਦੇ ਲੱਤਾਂ ਹੇਠ ਲਤਾੜੀਐ ਘਾਹ ਨਾ ਕੱਢੈ ਸਾਹ ਵਿਚਾਰਾ। ਕਹਿਣ ਲੱਗੇ ਸੰਸਾਰ ਜਗਤ ਦੇ ਵਿੱਚ ਅਕਸਰ ਆਪਾਂ ਤੱਕਦੇ ਹਾਂ ਕਿ ਜਿਹੜਾ ਘਾਹ ਆ ਪੈਰਾਂ ਦੇ ਥੱਲੇ ਲੱਤਾਂ ਹੇਠ ਲਤਾੜੀ ਦਾ ਹੈ, ਵਿਚਾਰੇ ਨੂੰ ਸਾਹ ਲੈਣਾ ਵੀ ਨਹੀਂ ਮਿਲਦਾ ਜਿਹੜਾ ਘਾਹ ਹੈ। ਬਚਨ ਫਿਰ ਸੁਣਨਾ, ਲੱਤਾਂ ਹੇਠ ਲਤਾੜੀਐ ਘਾਹ ਨਾ ਕੱਢੇ ਸਾਹ ਵਿਚਾਰਾ, ਵਿਚਾਰਾ ਸਾਹ ਨਹੀਂ ਨਿਕਲਦਾ ਉਹਦਾ, ਸਾਹ ਨਹੀਂ ਲੈਣਾ ਮਿਲਦਾ। ਲੱਤਾਂ ਪੈਰਾਂ ਥੱਲੇ ਘਾਹ ਨੂੰ ਆਪਾਂ ਲਤਾੜਦੇ ਥੱਲੇ ਧਰਤੀ ਤੇ ਉੱਗਿਆ। ਅਗਲੀ ਪੰਕਤੀ ਚ ਕਹਿੰਦੇ ਗੋਰਸ ਦੇ ਖੜ ਖਾਏ ਕਹਿ ਗਾਏ ਗਰੀਬੀ ਪਰ ਉਪਕਾਰਾ। ਕਹਿੰਦੇ ਗਊ ਵਿਚਾਰੀ ਗਰੀਬ ਆ ਜਿਹੜੀ, ਉਸ ਘਾਹ ਨੂੰ ਖਾ ਕੇ ਦੁੱਧ ਦਿੰਦੀ ਤੇ ਪਰ ਉਪਕਾਰ ਹੁੰਦਾ। ਉਹ ਜਿਹੜਾ ਦੁੱਧ ਆ ਗਊ ਦਾ ਵੀ ਪਰ ਉਪਕਾਰ, ਇੱਕ ਪਸ਼ੂ ਦਾ ਤੇ ਉਸ ਦੁੱਧ ਦਾ ਵੀ ਪਰ ਉਪਕਾਰ, ਤੇ ਉਹ ਗਾਂ ਨੇ ਖਾਧਾ ਕੀ ਘਾਹ, ਘਾਹ ਦਾ ਵੀ ਪਰ ਉਪਕਾਰ। ਹੁਣ ਉਹ ਜਿਹੜੀ ਗਊ ਆ ਉਹ ਪਲ ਤੇ ਘਾਹ ਦੇ ਪੱਠਿਆਂ ਦੇ ਆਸਰੇ ਤੇ ਰਹੀ ਹੈ ਨਾ। ਕਹਿਣ ਲੱਗੇ ਉਹ ਜਿਹੜਾ ਘਾਹ ਹੈ ਉਸ ਗਊ ਗਰੀਬ ਨੇ ਖਾਧਾ, ਪਰ ਉਪਕਾਰ ਕੀਤਾ। ਕਿਉਂ? ਕਿਉਂਕਿ ਉਹਨੇ ਮਿੱਠਾ ਦੁੱਧ ਦਿੱਤਾ। ਅਗਲੀਆਂ ਪੰਕਤੀਆਂ ਚ ਹੋਰ ਪਰ ਉਪਕਾਰ ਦੱਸਦੇ ਨੇ, ਕਹਿੰਦੇ ਦੁੱਧੋਂ ਦਹੀਂ ਜਮਾਈ ਹੈ ਦਹੀਓ ਮੱਖਣ ਸ਼ਾਹ ਪਿਆਰਾ, ਦੁੱਧ ਤੋਂ ਦਹੀਂ ਜਮਾਈਦਾ, ਦਹੀਂ ਤੋਂ ਮੱਖਣ ਨਿਕਲਦਾ। ਕਹਿੰਦੇ ਉਸੇ ਦਹੀਂ ਤੋਂ ਲੱਸੀ ਪੀਂਦੇ ਆ, ਜਿਹੜੀਆਂ ਚੀਜ਼ਾਂ ਸਾਨੂੰ ਸਾਰੀਆਂ ਪਿਆਰੀਆਂ ਲੱਗਦੀਆਂ ਹਨ। ਘੇ ਤੇ ਹੋਮਣ ਹੋਮ ਜੱਗ ਢੰਗ ਸੁਆਰਤ ਚੱਜ ਅਚਾਰਾ। ਕਹਿੰਦੇ ਘਿਓ ਤੋਂ ਹੁਣ ਦੁੱਧ ਰਿੜਕਿਆ, ਸਤ ਸੰਗਤ ਉਹ ਜਿਹੜਾ ਦਹੀਂ ਬਣਾਇਆ ਸੀ ਉਹ ਰਿੜਕਿਆ ਜਦੋਂ, ਕਹਿੰਦੇ ਉਹਦੇ ਤੋਂ ਘਿਓ ਬਣਿਆ, ਮੱਖਣ ਬਣਿਆ, ਘਿਓ ਬਣਿਆ। ਕਹਿੰਦੇ ਘਿਓ ਤੋਂ ਫਿਰ ਹੋਮ ਤੇ ਜੱਗ ਆਦਿਕ ਹੁੰਦੇ, ਧਾਰਮਿਕ ਅਸਥਾਨਾਂ ਦੇ ਉੱਤੇ ਉਹਦੀਆਂ ਜੋਤਾਂ ਬਲਦੀਆਂ। ਫਿਰ ਨਾਲ ਹੋਰ ਬਚਨ ਆ ਕੇ ਕਹਿੰਦੇ ਵਿਆਹਾਂ ਦੇ ਸਮੇਂ ਹੋਰ ਖੁਸ਼ੀਆਂ ਦੇ ਸਮੇਂ ਤੇ ਕਈ ਤਰ੍ਹਾਂ ਦੇ ਕੰਮ ਤੇ ਭਲੇ ਕਰਤੱਵ ਉਹਦੇ ਤੋਂ ਹੁੰਦੇ ਆ, ਘਿਓ ਤੋਂ। ਜਿਵੇਂ ਘਿਓ ਜਿਹੜਾ ਉਹ ਵਿਆਹਾਂ ਸ਼ਾਦੀਆਂ ਆਦਿਕਾਂ ਦੇ ਵਿੱਚ ਵੀ ਵਰਤਿਆ ਜਾਂਦਾ, ਘਿਓ ਹੋਮ ਜੱਗ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਦੀਵੇ ਜੋਤਾਂ ਜਗਾਉਣੀਆਂ, ਉੱਥੇ ਵੀ ਘਿਓ ਕੰਮ ਆਇਆ। ਹੁਣ ਅਗਲੀ ਬਾਤ ਕਹਿੰਦੇ ਉਹ ਜਿਹੜਾ ਦੁੱਧ ਸੀਗਾ ਗਾਂ ਨੇ ਦਿੱਤਾ, ਉਸ ਦੁੱਧ ਤੋਂ ਵਿਆਹਾਂ ਸ਼ਾਦੀਆਂ ਦੇ ਉੱਤੇ ਦਾਸ ਬੇਨਤੀ ਕਰੇ, ਉਹਦੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ, ਖੋਆ, ਦੁੱਧ ਤੋਂ ਕਈ ਕੁਛ ਬਣਾਇਆ ਗਿਆ। ਪਰ ਉਹ ਦੁੱਧ ਆਇਆ ਕਿੱਥੋਂ? ਇੱਕ ਪਸ਼ੂ ਤੋਂ, ਇੱਕ ਗਾਂ ਤੋਂ। ਗਾਂ ਨੇ ਕੀ ਖਾਧਾ? ਘਾਹ, ਘਾਹ ਖਾਧਾ ਤੇ ਮਿੱਠਾ ਦੁੱਧ ਦਿੱਤਾ। ਬਾਣੀ ਵਿੱਚ ਵੀ ਬਚਨ ਆਏ, ਕਹਿੰਦੇ ਹੇ ਮਨੁੱਖ ਤੂੰ ਕੀ ਕਰਦਾ? ਪਸ਼ੂ ਮਿਲੈ ਚੰਗੇ ਆਈਆਂ ਖੜ ਖਾਵੈ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਉਹ ਗਾਂ, ਉਹ ਪਸ਼ੂ ਘਾਹ ਖਾਂਦਾ, ਮਿੱਠਾ ਦੁੱਧ ਦਿੰਦਾ, ਇਸ ਲਈ ਉਹਦੇ ਪਰ ਉਪਕਾਰ ਦੱਸਦੇ ਨੇ। ਧਰਮ ਧੌਲ ਪ੍ਰਗਟ ਹੋਏ, ਧੀਰਜ ਵਹਿ ਸਹਿ ਸਿਰ ਭਾਰਾ। ਕਹਿੰਦੇ ਉਹ ਜਿਹੜੀ ਗਾਂ ਆ, ਗਾਂ ਤੋਂ ਬਲਦ ਪ੍ਰਗਟ ਹੁੰਦਾ ਹੈ, ਭਾਵ ਜੰਮਦਾ। ਜਿਹੜੀ ਗਊ ਆ, ਉਹ ਜਦੋਂ ਆਪਣੇ ਬਛੜੇ ਬੱਚੇ ਪੈਦਾ ਕਰਦੀ ਹੈ, ਉਹਦੇ ਤੋਂ ਕੋਈ ਬਾਅਦ ਵਿੱਚ ਕੋਈ ਵੱਛੀ ਪੈਦਾ ਹੋਈ, ਭਾਵ ਉਹਦੇ ਤੋਂ ਫਿਰ ਗਾਂ ਹੀ ਪੈਦਾ ਹੋਈ ਜਾਂ ਉਹਦੇ ਤੋਂ ਬਲਦ ਪੈਦਾ ਹੋਏ। ਗਾਂ ਤੋਂ ਬਲਦ ਪ੍ਰਗਟ ਹੋਇਆ, ਭਾਵ ਉਹਦੇ ਤੋਂ ਜਨਮ ਲਿਆ। ਧੀਰਜ ਧਾਰ ਕੇ ਹਲਾਂ ਦੇ ਅੱਗੇ ਜੋਇਆ ਜਾਂਦਾ ਹੈ, ਉਹ ਹਲਾਂ ਦੇ ਅੱਗੇ ਵਗਦਾ ਹੈ, ਜਾਂ ਉਹ ਬਲਦ ਆਪਣੀ ਪਿੱਠ ਦੇ ਉੱਤੇ ਭਾਰ ਚੁੱਕਦਾ ਹੈ। ਲੋਕ ਉਹਨੂੰ ਗੱਡਿਆਂ ਦੇ ਅੱਗੇ ਵੀ ਜਾਂਦੇ ਆ, ਰੇੜਿਆਂ ਅੱਗੇ ਉਹਨੂੰ ਜਾਂਦੇ ਆ ਬਲਦ ਨੂੰ। ਬਲਦਾਂ ਦੇ ਨਾਲ ਲੋਕ ਖੇਤੀ ਕਰਦੇ ਸੀ, ਅੱਜ ਵੀ ਬਹੁਤ ਥਾਵਾਂ ਦੇ ਉੱਤੇ ਬਲਦਾਂ ਨਾਲ ਖੇਤੀ ਹੁੰਦੀ ਹੈ, ਬਲਦਾਂ ਨਾਲ ਹਲ ਵਾਹੇ ਜਾਂਦੇ ਆ। ਕਹਿੰਦੇ ਉਸ ਵਿਚਾਰੇ ਦਾ ਧਰਮ ਫਰਜ਼ ਇਹੋ ਹੀ ਆ, ਉਹਨੇ ਭਾਰ ਢੋਣਾ, ਹਲ ਵਾਹੁਣਾ। ਤੇ ਪੈਦਾ ਕਿੱਥੋਂ ਹੋਇਆ? ਗਊ ਤੋਂ। ਪਰ ਉਹ ਗਊ ਦਾ ਜੀਵਨ ਕੀ ਸੀ? ਉਹ ਪੱਠੇ, ਉਹ ਘਾਹ, ਉਹ ਗਊ ਖਾਂਦੀ ਆ ਤੇ ਸੰਸਾਰ ਜਗਤ ਵਿੱਚ ਜੀਵਿਤ ਰਹਿੰਦੀ ਆ। ਪਰ ਉਹ ਪਸ਼ੂ ਵੀ ਕਿੰਨੇ ਪਰਉਪਕਾਰ, ਤੇ ਧਰਤੀ ਤੇ ਉੱਗਿਆ ਘਾਹ ਜਿਹੜਾ ਪੈਰਾਂ ਥੱਲੇ ਲਤਾੜੀ ਦਾ ਸੀ, ਉਹਦੇ ਕਿੰਨੇ ਪਰਉਪਕਾਰ ਨੇ ਸੰਸਾਰ ਦਿਆਂ ਲੋਕਾਂ ਤੇ। ਅਗਲੀਆਂ ਪੰਕਤੀਆਂ ਵਿੱਚ ਬਚਨ ਕਹਿ ਰਹੇ ਨੇ, ਇੱਕ ਇੱਕ ਜਾਉ ਜਣੀਂਦਿਆਂ, ਚੌ ਚੱਕਾਂ ਵਿੱਚ ਵਗ ਹਜ਼ਾਰਾਂ। ਇੱਕ ਇੱਕ ਵੱਛੇ ਦੇ ਜਨਨ ਤੋਂ, ਪੈਦਾ ਹੋਣ ਤੋਂ ਹਜ਼ਾਰਾਂ ਵਗ ਗਊਆਂ ਦੇ ਸੰਸਾਰ ਜਗਤ ਤੇ ਦੁਨੀਆਂ ਦੇ ਚੌ ਚੱਕਾਂ ਵਿੱਚ ਹੋ ਜਾਂਦੇ ਆ। ਕਿੰਨੇ ਦੁਨੀਆਂ ਵਿੱਚ ਬਲਦ ਨੇ, ਕਿੰਨੀਆਂ ਦੁਨੀਆਂ ਵਿੱਚ ਗਾਵਾਂ ਨੇ ਸਾਧ ਸੰਗਤ, ਪਰ ਇਹ ਸਾਰੇ ਦੇ ਸਾਰੇ ਉਹਨਾਂ ਗਊਆਂ ਤੋਂ ਹੀ ਪੈਦਾ ਹੋਏ। ਅਖੀਰਲੀ ਤੁਕ ਵਿੱਚ ਬਚਨ ਕਹਿ ਰਹੇ ਨੇ, ਤ੍ਰਿਣ ਅੰਦਰ ਵੱਡਾ ਪਾਸਾਰਾ। ਕਹਿਣ ਲੱਗੇ ਘਾਹ ਦੇ ਅੰਦਰ ਵੀ ਬੜਾ ਵੱਡਾ ਫੈਲਾਓ ਹੈ, ਭਾਵ ਘਾਹ ਦੇ ਦ੍ਰਿਸ਼ਟਾਂਤ ਦੇ ਉਪਦੇਸ਼ ਦੇ ਰਹੇ ਨੇ ਕਿ ਨਿਮਰਤਾ ਦਾ ਇੱਕ ਨਿਮਾਣਾ ਜਿਹਾ ਘਾਹ ਕਿੱਡੇ ਭਾਰੇ ਕੰਮ ਤੇ ਪਰਉਪਕਾਰ ਸੰਸਾਰ ਜਗਤ ਵਿੱਚ ਕਰ ਰਿਹਾ ਹੈ। ਹੇ ਇਨਸਾਨ, ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆਂ ਤੂੰ ਵੀ ਨਿਮਰਤਾ ਤੇ ਪਿਆਰ ਵਾਲੀ ਜ਼ਿੰਦਗੀ ਜੀ, ਗਰੀਬੀ ਵਾਲਾ ਸੁਭਾਅ ਰੱਖ। ਜਿਹੜੇ ਨਿਮਰਤਾ ਵਾਲੇ ਨੇ ਉਹ ਹੀ ਸੰਸਾਰ ਵਿੱਚ ਪਰਉਪਕਾਰ ਕਰ ਸਕਦੇ ਹਨ।